ओंकार सत्नाम कर्ता पुरुष निर्भव निर्वैर अकाल मूर्ति अयोनी सर्व गुरु प्रसाद परिपूर्ण अनात्मा अनंत शक्तियों का नायक है, अनंत कला धारणी है और अनंत गुण उसको प्रकट होंगे। जेड़ा जेड़ा गुण जड़ी जड़ी कला और जड़ी जड़ी शक्ति की झलक भक्तों की दृष्टि पी, भक्तों ने उसी ढंग दे उस कला उस शक्ति के गीत गाए। वेदांत आचार्य व्यास का कहना है कि जैसी मनुख की दृष्टि होंगी वैसी ही सृष्टि हो जाती है। संसार दरअसल एक रूप नहीं, जैसी जैसी मनुख दिया नजर ने वैसे वैसे संसार के नजारे ने, जैसी जैसी बंदे की दृष्टि है वैसी वैसी सृष्टि का रूप हो जाता है। एक खिड़े होया गुलाब का फूल उसनू एक बिल्ली वेख रही है, उदे वेखन का अपना ढंग है, पर उसे खिले हुए गुलाब के फूल जब एक कुत्ता वेखता है तो उदी दृष्टि अपनी है। जो रूप बिल्ली नू दिखाई दे रहा है जरूरी नहीं कि वह भी रूप कुत्ते नू दिखाई दे रहे। उस खिड़े हुए गुलाब के फूल जब एक बकरी देखती है कि कई दफा मूह पाने की कोशिश करती है, उन्हें एक घास ही दिखाई देता है और कुछ नहीं। उसे फूल एक सप देखता है, एक आम साधारण मनुख देखता है, वो किसी होर ढंग नाल देखता है, पर उसे फूल जब एक कवि देखता है शायर देखता है वो फूल की सुंदरता कोमलता के बहुत गहरे तल विच खो जाता है और कवि के अंदरों अगमे गीत फुट पैंदा है। फूल तो वही है पर वेखन वेखन की दृष्टि वक् होने करके फूल का रूप भी वक् हो जाता है। तो जितनिया दृष्टिया ने उतनिया ही सृष्टिया ने, जितनिया नजर ने उतने नजारे ने। जिस सृष्टि के अनेखा रूप हो सकते ने तो तकनी वक् वक् होने के नाते परमात्मा के भी वक् वक् रूप बंतों के सामने आए ते बंतों ने परमात्मा के वक् वक् रूपां की चर्चा की। साहिब श्री गुरु नानक देव जी महाराज का फरमान कि एक कथनिया इतनिया ने वक् वक् रूपां दे जिन्हां नूं पूर्ण रूप दे बयान भी नहीं किया जा सकता। कथना कथी न आवे टोट, कथ कथ कथी कोटी कोट कोट। करोड़ों तरह के कथाकार ने करोड़ों तरह दियां कथनियां करोड़ों वार कीतियां, लेकिन हे ईश्वर तेरी कथा अजे मुक्की नहीं, खत्म नहीं होगी। कथा करने वाला ते खत्म हो जाता है लेकिन तेरी गल मुकदी नहीं, तेरी कथा मुकदी नहीं, क्योंकि तू अनंत गुण अनंत कला ते अनंत शक्तियां दा मालिक है। परिपूर्ण परमात्मा की जड़ी जड़ी शक्ति जुड़ी जुड़ी कला और जुड़ा जुड़ा गुण सामने आया है, भक्तों ने उसका बड़े सुंदर ढंग नाल वर्णन किया है। सर्व नानक देव जी महाराज ने अपनी जगजी सागरी चारण की इस पौड़ी विच उन्हें कुछ एक दृष्टियों का जिक्र किया है। गावे को तां वह किसे तां, जे किसे को समझने का तां है, कथन करने का तान है, तो वो कह रहे हैं हे परमात्मा तू एक तान है, तू एक शक्ति है, पर ये शक्ति कितनी है कि तान सवाले रूप सर्वपन की शक्ति कितनी है अंदाजे तो परे, किसने कोल एक कुवत है किसने कोल शक्ति है कि उस शक्ति नाप सके तोल सके गिन सके, क्योंकि बंदे को पैमाने तिन है। कुछ वस्तुआं ऐसी ने जिन्हों बंदा तोल के अंदाजा ला लेंदा है कितनी है, कुछ ऐसा है जिसन गिनना पैंदा है ते कुछ ऐसा है जिसन नापना पैंदा है। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਪਰਮਾਤਮਾ ਤੂੰ ਨਾ ਤੁਰਿਆ ਨਹੀਂ ਜਾ ਸਕਦਾ, ਕਿਉਂਕਿ ਪਤਾ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਫੇਤਾ ਕੇਵਲ ਚੀਨਾ, ਜੋ ਤੇਰਾ ਚੀਨਾ ਜੋ ਤੇਰਾ ਚੋਲਾ ਹੈ ਇਹ ਨਾਮ ਤੋਲ ਵਿਚ ਨਹੀਂ ਆਉਂਦਾ, ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ। ਅੰਤ ਨਾ ਸਿਸਤੀ ਕਹਿਣ ਨਾ, ਔਰ ਜਿਤਨਾ ਕੁ ਤੂੰ ਗੁਣ ਹੈ ਤੋਲਿਆ ਵੀ ਨਹੀਂ ਜਾ ਸਕਦਾ, ਔਰ ਤੂੰ ਕਿਉਂ ਤੋਲਿਆ ਜਾਏ। ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ, ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ, ਜੋ ਸਾਡੇ ਨਾਪ ਵਿਚ ਆ ਜਾਏ, ਜੋ ਸਾਡੀ ਗਿਣਤੀ ਵਿਚ ਆ ਜਾਏ, ਸਾਡੀ ਪਕੜ ਵਿਚ ਆ ਜਾਏ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣਦੇ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ, ਨਾ ਤੋਲਿਆ ਗਿਆ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ ਕੋਈ ਗਾ ਹੈ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੈ ਪਰਮਾਤਮਾ ਤੂੰ ਤੇ ਇੱਕ ਤਾਨ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਸਹਿਜ ਕਰਨ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰੋਰ ਰਹੀਆਂ ਨੇ। ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ, ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਿਸਾਨ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਝ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੌਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸਭ ਦਾਨ ਵਿਚ ਦੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲੇ, ਮਨ ਸਾਨੂੰ ਦਾਨ ਵਿਚ ਮਿਲੇ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਦੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾਰੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ। ਪੰਡਿਤ ਮੁਗਲ ਆਉਂਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਵਿਚ ਅਰਪਣ ਕਰਨਾ ਚਾਹੁੰਦਾ। ਹੁਰਦਾ ਨੇ ਖਿਆਲ ਜਾਗਦਾ ਹੈ, ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੂੰ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ ਹੈ। ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ? ਇਹ ਤੇ ਸਭ ਕੁਝ ਤੇਰਾ ਦਿੱਤਾ ਹੋਇਆ। ਬਸ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ ਨਾ ਮਨ ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਹਿਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦਿੱਤੇ, ਤਾਜ ਮਹਿਲ ਖੜਾ ਕਰ ਦਿੱਤਾ, ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਉਹ ਤਾਜ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੇ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹੁੰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਹੈ, ਇਹ ਵੀ ਤੇਰੇ ਕਦਮਾਂ ਵਿਚ ਕੀ ਰੱਖਾਂ? ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦਾ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ, ਇਹ ਪ੍ਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦੇ, ਮੈਂ ਤੇਰੇ ਅੱਗੋਂ ਅਰਪਣ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਸੁੰਦਰ ਪੰਕਤੀ ਹੈ, ਦਾਤ ਜੋ ਸਭ ਸੂਰਤ ਤੇਰੀ, ਇਹ ਸਕਲ ਸੂਰਤ ਹੈ ਪ੍ਰਮਾਤਮਾ ਤੇਰੀ ਹੈ, ਸਭੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸਥ ਤੇ ਆਤਮਾ ਜੇ ਪ੍ਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ? ਸਾਹਿਬ ਕਹਿੰਦੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ, ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪ੍ਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਤੇ ਤੇਰੀ ਮੇਰੇ ਦੀ ਮੋਰਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਧਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਹੈ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਹੈ ਤੇਰਾ ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ, ਮੈਂ ਆਪਣਾ ਦਾਅਵਾ ਜਿਤਾ ਬੈਠਾ, ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਅਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਜੋ ਵਿਸ਼ਨੂੰ ਜੀ ਦਾ ਕਹਿਣਾ ਸੀ, ਸਭ ਕੁਛ ਦਾਤ ਵਿਚ ਮਿਲਿਆ, ਦਾਨ ਵਿਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੀ ਦਿੱਤੇ, ਕਰਮ ਇੰਦਰੀ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਇਹ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾ ਦੇਣ ਵਾਲਾ ਹੈ। ਦਰਅਸਲ ਦਾਤਾ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ। ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਕਿ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੋਟੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਵਿਚ ਚੱਲ ਪਿਆ ਵੀ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ, ਖੋਜ ਕੀਤੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨਹੀਂ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਵਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਲਈ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਗਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪੜਾਓ ਕੰਕਾ, ਕੰਸ ਛੇਦ ਕਿਆ ਵਰਾਦ ਹੈ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ, ਸ੍ਰਿਸ਼ਟੀ ਦੀ ਜੋਲ ਵਿਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੀ ਵਜੂਦ ਵਿਚ ਆਇਆ, ਇਹਦੀ ਬਣਤਰ ਕੀ ਹੈ, ਉਹਨੇ ਕਿੱਥੋਂ ਤੱਕ ਪਸਰੇ ਆਇਆ, ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜੁਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜੁਨ। ਇਹ ਅਰਜੁਨ ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦੇ ਉੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਦੁੱਖ ਸੀ। ਜੀਵਨ ਦੀ ਬਹੁਤ ਪੱਕੀ ਖੋਜ ਬ੍ਰਹਮੇ ਨੇ ਕੀਤੀ, ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੋਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ ਨੌ ਨੇ, ਰੰਗ ਨੌ ਨੇ, 16 ਸੱਤ ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ, ਫਿਲੋਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ। ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਲੇ ਕੋ ਵਿਦਿਆ ਵਿਖਣ ਵਿਚਾਰ, ਇਤਨੀ ਵਿਖਰੀ ਵਿਦਿਆ ਨੂੰ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਸੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ, ਇਹਨਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਂਝ ਕਰੇ ਤਨ ਫੇਰ, ਗਾਵੇ ਕੋ ਜੀ ਲੈ ਫਿਰ ਵੇ। ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ, ਗਾਵੇ ਕੋ ਸਾਂਝ ਕਰੇ ਤਨ ਫੇਰ, ਵੀ ਪ੍ਰਮਾਤਮਾ ਤਨ ਦੀ ਸਾਧਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ, ਇੱਥੇ ਮੌਸਮੀ ਬਹਾਰ ਆਉਂਦਾ ਹੈ ਸਜ਼ਾ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਉੱਤੇ ਰਾਖ ਵੱਲ ਲੈਂਦਾ ਸੀ, ਸਵਾਸ ਵੱਲ ਲੈਂਦਾ ਸੀ, ਸਵੈ ਵੱਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਂਝ ਕਰੇ ਤਨ ਫੇਰ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਹਨਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੁੰਦੀਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰੰਤ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਂਝ ਕਰੇ ਤਨ ਫੇਰ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਂਤ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿੱਚ ਰਸ ਮਾਣ ਵਾਲੇ, ਸੰਸਾਰ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਨ੍ਹਾਂ ਦਾ ਫਰਮਾਨ ਹੈ ਕਿ ਇਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਦੇ ਨਾਲ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਬਨ ਕੀ ਰਿਣਕਾ, ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇਹ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਵਿਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਕਿ ਦਾਤ ਵਿਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਮਾਨੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਹੀਏ ਅਕਲੀ ਪਾਈਏ ਮਾਂ, ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਈ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਇਹ ਤਿੰਨੀ ਗੱਲਾਂ ਕਠੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋਲ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿ ਜਿਹੜੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪ੍ਰਮਾਤਮਾ ਤੈਨੂੰ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਕੋਟ, ਕਥ ਕਥ ਕਥੀ ਕੋਟੀ ਕੋਟ ਕੋਟ।